ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਓ ਜੀ ਦੁਆਰਾ ਲਿਖੇ ਗੁਰਬਾਣੀ ਵਿਚਾਰਾਂ ਰਾਹੀਂ ਅਤੇ ਨਿੱਤ ਦੇ ਗੁਰਬਾਣੀ ਕੀਰਤਨ ਦੇ ਸੁਣਨ ਤੋਂ ਵੀ ਸਾਨੂੰ ਬਾਰ ਬਾਰ ਇਹੀ ਮੈਸੇਜ ਮਿਲਦਾ ਹੈ ਕਿ ਆਪਣੀ ਆਤਮਿਕ ਮੰਜ਼ਿਲ ਤੱਕ ਪਹੁੰਚਣ ਲਈ ਸਾਨੂੰ ਤਿੰਨ ਚੀਜ਼ਾਂ ਦੀ ਲੋੜ ਹੈ। ਪਹਿਲੀ ਸਾਧ ਸੰਗਤ, ਦੂਸਰਾ ਨਾਮ ਅਭਿਆਸ ਕਮਾਈ, ਤੀਸਰਾ ਗੁਰਪ੍ਰਸਾਦ। ਬੜੇ ਭਾਗਾਂ ਨਾਲ ਸਾਧ ਸੰਗਤ ਮਿਲਦੀ ਹੈ, ਪਰ ਕਈ ਵਾਰੀ ਸਾਧ ਸੰਗਤ ਵਿੱਚ ਵੀ ਅਸੀਂ ਜਦੋਂ ਧਿਆਨ ਇਕਾਗਰ ਨਹੀਂ ਕਰਦੇ ਤਾਂ ਪੂਰਾ ਲਾਹਾ ਨਹੀਂ ਲੈ ਸਕਦੇ। ਇਹੀ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ, ਸਾਧ ਸੰਗਤ ਦੇ ਵਿੱਚ ਧਿਆਨ ਦੀ ਮਹੱਤਤਾ। ਜਿਸ ਤਰ੍ਹਾਂ ਬਿਜਲੀ ਸ਼ਕਤੀ ਨੂੰ ਮਹਿਸੂਸ ਕਰਨਾ ਚੀਜ਼ਾਂ ਦੀ ਗ੍ਰਹਿਣ ਸ਼ਕਤੀ ਜਾਂ ਕੰਡਕਟੀਵਿਟੀ ਉੱਤੇ ਨਿਰਭਰ ਹੈ, ਇਹ ਗ੍ਰਹਿਣ ਸ਼ਕਤੀ ਰਿਸੈਪਟਿਵਿਟੀ ਅੱਡ ਅੱਡ ਚੀਜ਼ਾਂ ਦੀ ਬਣਾਵਟ ਅਤੇ ਸੂਖਮਤਾ ਅਨੁਸਾਰ ਹੁੰਦੀ ਹੈ। ਲੱਕੜ ਜਾਂ ਰਬੜ ਵਿੱਚ ਗ੍ਰਹਿਣ ਸ਼ਕਤੀ ਬਹੁਤ ਘੱਟ ਜਾਂ ਉੱਕਾ ਹੀ ਨਹੀਂ ਹੁੰਦੀ, ਬੈਡ ਕੰਡਕਟਰਸ। ਕਈਆਂ ਚੀਜ਼ਾਂ ਵਿੱਚ ਮੱਧਮ ਗ੍ਰਹਿਣ ਸ਼ਕਤੀ ਹੁੰਦੀ ਹੈ ਅਤੇ ਕੁਝ ਚੀਜ਼ਾਂ ਵਿੱਚ ਇਹ ਗ੍ਰਹਿਣ ਸ਼ਕਤੀ ਅਤਿ ਤੀਬਰ ਹਾਈ ਕੰਡਕਟਿਵਿਟੀ ਹੁੰਦੀ ਹੈ। ਇਸੇ ਤਰ੍ਹਾਂ ਹਰ ਇੱਕ ਜੀਵ ਦੇ ਅੰਦਰ ਆਤਮਿਕ ਬਿਜਲੀ ਜਾਂ ਸ਼ਬਦ ਰਵਰਿਆ ਭਰਪੂਰ ਹੈ, ਪਰ ਸਾਡਾ ਮਨ ਮਾਇਕੀ ਰੰਗਤ ਦੇ ਅਸਰ ਨਾਲ ਇਤਨਾ ਮਨੋਰ ਹੋ ਚੁੱਕਿਆ ਹੈ ਕਿ ਆਪਣੇ ਅੰਦਰ ਰਵ ਰਹੀ ਭਰਪੂਰ ਆਤਮਿਕ ਬਿਜਲੀ ਜਾਂ ਜੀਵਨ ਰੌਂ ਜਾਂ ਸ਼ਬਦ ਨੂੰ ਮਹਿਸੂਸ ਕਰਨ, ਜਾਣਨ, ਬੁੱਝਣ, ਅਨੁਭਵ ਕਰਨ, ਗ੍ਰਹਿਣ ਕਰਨ, ਸੰਗ ਕਰਨ, ਅਸਰ ਲੈਣ, ਸਾਂਝ ਕਰਨ, ਲੇਵਾ ਦੇਵੀ ਕਰਨ, ਲਾਹਾ ਲੈਣ ਅਤੇ ਮਾਨਣ ਤੋਂ ਅਸੀਂ ਅਸਮਰਥ ਹਾਂ। ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਮਾਨਸਿਕ ਭੁੱਲ, ਆਪਣੇ ਭਰਮ, ਅਗਿਆਨਤਾ ਅਤੇ ਮਨਮੁਖਤਾਈ ਦੇ ਕਾਰਨ ਅੰਤਰਆਤਮੇ ਇਲਾਹੀ ਜੋਤ, ਸ਼ਬਦ, ਨਾਮ ਦੇ ਦਿਨ ਰਾਤ ਨਾਲ ਹੁੰਦਿਆਂ, ਨਾਲ ਵਰਤਦਿਆਂ, ਜੀਵਨ ਆਧਾਰ ਹੁੰਦਿਆਂ ਹੋਇਆਂ ਵੀ ਉਸ ਨਾਲ ਸੰਗ, ਸੰਗਤ, ਲੇਵਾ ਦੇਵੀ, ਵਣਜ ਵਪਾਰ ਨਹੀਂ ਕਰ ਸਕਦੇ, ਜਿਸ ਕਾਰਨ ਇਲਾਹੀ ਗੁਣਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਆਪਣੇ ਆਤਮਿਕ ਵਿਰਸੇ ਤੋਂ ਲਾਹਾ ਨਹੀਂ ਲੈਂਦੇ। ਸੰਗ ਹੋਵਤ ਕੋ ਜਾਣਤ ਦੂਰ, ਸੋ ਜਨ ਮਰਤਾ ਨਿਤ ਨਿਤ ਚੂਰ। ਸੇਜੈ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾ ਸੋ ਕਹੋ ਰੇ। ਆਨੜੀਏ ਮਾਨੜਾ ਕਾਇ ਕਰੇ, ਆਪਣੜੈ ਘਰ ਹਰ ਰੰਗੋ ਕੀ ਨਾ ਮਾਨੈ। ਜੀਵਨ ਦੀਆਂ ਦੋਵਾਂ ਹਾਲਤਾਂ, ਭੁੱਲ ਜਾਂ ਯਾਦ, ਕੁਸੰਗਤ ਜਾਂ ਸੰਗਤ, ਮਨਮੁਖਤਾ ਜਾਂ ਗੁਰਮੁਖਤਾ, ਦੁੱਖ ਜਾਂ ਸੁੱਖ, ਨਰਕ ਜਾਂ ਸਵਰਗ ਦੇ ਵਿਚਕਾਰ ਕਰੂਸ਼ੀਅਲ ਪੁਆਇੰਟ, ਮਹੱਤਵਪੂਰਨ ਨੁਕਤਾ ਸਾਡੀ ਚੇਤਨਤਾ ਦਾ ਹੀ ਹੈ, ਸਾਡੀ ਕੌਨਸ਼ੀਅਸਨੈਸ ਦਾ ਹੀ ਹੈ। ਜੇਕਰ ਸਾਡੀ ਚੇਤਨਤਾ ਮਾਇਕੀ ਜਾਂ ਭਰਮ ਨਾਲ ਸੰਗ ਕਰਦੀ ਹੈ ਤਾਂ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਇਲਾਹੀ ਮੰਡਲ ਨੂੰ ਭੁੱਲ ਜਾਂਦੇ ਹਾਂ, ਪਰ ਜੇ ਸਾਡੀ ਚੇਤਨਤਾ ਆਤਮਿਕ ਸੰਗਤ ਕਰਦੀ ਹੈ ਤਾਂ ਸਾਡੇ ਅੰਦਰ ਡਿਵਾਈਨ ਕੌਨਸ਼ੀਅਸਨੈਸ, ਦੈਵੀ ਚੇਤਨਤਾ ਦ੍ਰਿੜ ਹੁੰਦੀ ਹੈ। ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਦੈਵੀ ਚੇਤਨਤਾ ਜਾਂ ਵਿਵੇਕ ਬੁੱਧੀ, ਡਿਸਕ੍ਰਿਮੀਨੇਸ਼ਨ ਪਾਵਰ ਨੂੰ ਹੀ, ਹਾਂਜੀ, ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਦੈਵੀ ਚੇਤਨਤਾ ਜਾਂ ਵਿਵੇਕ ਬੁੱਧੀ ਨੇ ਹੀ ਮਾਨਸਿਕ ਜਾਂ ਆਤਮਿਕ ਜੀਵਨ ਯਾਨੀ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ, ਅਭਿਆਸ ਕਰਨਾ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਧ ਸੰਗਤ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ। ਸੋ ਇਹ ਡਿਸਕ੍ਰਿਮੀਨੇਸ਼ਨ ਪਾਵਰ ਕਿੱਥੋਂ ਮਿਲੇਗੀ? ਸਾਧ ਸੰਗਤ ਕਰਨ ਨਾਲ। ਅੰਤਰਆਤਮੇ ਜੋਤ ਜਾਂ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਅਨੁਭਵ ਕਿਹਾ ਜਾਂਦਾ ਹੈ। ਹਾਂਜੀ, ਅੰਤਰਾਤਮੇ ਜੋਤ ਜਾਂ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਸਪਿਰਚੁਅਲ ਨੌਲੇਜ ਨੂੰ ਇੰਟਿਊਸ਼ਨ ਕਿਹਾ ਗਿਆ ਹੈ। ਅਨੁਭਵ ਸਾਨੂੰ ਅਨੰਤ ਆਤਮਿਕ ਮੰਡਲ ਦੀ ਸੋਝੀ ਅਤੇ ਗਿਆਨ ਬਖਸ਼ਦਾ ਹੈ। ਦੂਸਰੇ ਪਾਸੇ ਦਿਮਾਗੀ ਗਿਆਨ ਸਾਨੂੰ ਮਾਇਕੀ ਮੰਡਲ ਦੀ ਹੀ ਸੋਝੀ ਜਾਂ ਗਿਆਨ ਦੇ ਸਕਦਾ ਹੈ। ਇਹਨਾਂ ਦੋਵਾਂ ਕਿਸਮਾਂ ਦੇ ਗਿਆਨ, ਇੱਕ ਪਾਸੇ ਅਨੁਭਵੀ ਆਤਮਿਕ ਗਿਆਨ, ਦੂਸਰਾ ਦਿਮਾਗੀ ਮਾਇਕੀ ਗਿਆਨ, ਇਹਨਾਂ ਦੇ ਵਿਚਕਾਰ ਚੇਤਨਤਾ ਦੀ ਹੀ ਡੋਰੀ ਹੈ। ਜੇਕਰ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਦੈਵੀ ਸੰਗਤ ਨਾਲ ਜੁੜਿਆ ਹੋਵੇ ਅਥਵਾ ਆਤਮ ਪ੍ਰਾਇਣ ਹੋਵੇ ਤਾਂ ਉਸਨੂੰ ਸਤ ਸੰਗਤ ਕਿਹਾ ਜਾਂਦਾ ਹੈ ਅਤੇ ਸਾਡੀ ਚੇਤਨਤਾ ਨੂੰ ਦੈਵੀ ਰੰਗਤ ਚੜ੍ਹਦੀ ਹੈ ਅਤੇ ਅਸੀਂ ਸਾਧ ਸੰਤ ਭਗਤ ਗੁਰਮੁਖ ਬਣ ਸਕਦੇ ਹਾਂ। ਦੂਜੇ ਪਾਸੇ ਜੇ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਮਾਇਕੀ ਭਰਮ ਵਿੱਚ ਗਲਤਾਨ ਹੋਵੇ ਤਾਂ ਉਸਨੂੰ ਕੁਸੰਗਤ ਅਥਵਾ ਨੀਵੀਂ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਅਸੀਂ ਮਨਮੁੱਖ ਮਾਇਆਧਾਰੀ ਸਾਕਤ ਬਣ ਜਾਂਦੇ ਹਾਂ ਅਤੇ ਆਤਮਿਕ ਮੰਡਲ ਨਾਲੋਂ ਟੁੱਟ ਜਾਂਦੇ ਹਾਂ। ਇਹਨਾਂ ਦੋਹਾਂ ਅਵਸਥਾਵਾਂ ਦੇ ਵਿਚਕਾਰ ਜੀਵ ਦੀ ਚੇਤਨਤਾ ਅਥਵਾ ਧਿਆਨ ਅਤੇ ਸੰਗ ਕਰਨਾ ਅਥਵਾ ਸੰਗਤ ਦਾ ਹੀ ਵਰਤ ਵਰਤਾਰਾ ਹੈ, ਪ੍ਰਵਿਰਤੀ ਹੈ। ਹਰ ਇੱਕ ਕਰਮ ਦੀ ਪੂਰਨ ਕਾਮਯਾਬੀ ਲਈ ਚੇਤਨਤਾ ਜਾਂ ਧਿਆਨ ਅਟੈਂਸ਼ਨ ਲਾਜ਼ਮੀ ਹੈ। ਇੱਕ ਮਨ ਇੱਕ ਵਰਤਦਾ ਜਿੱਤ ਲੱਗੇ ਸੋ ਥਾਂ ਪਾਏ। ਇਸੇ ਤਰ੍ਹਾਂ ਸੰਗ ਜਾਂ ਸੰਗਤ ਕਰਨ ਦੇ ਮੁਕੰਮਲ ਲਾਭ, ਕੰਪਲੀਟ ਲਾਭ ਅਤੇ ਆਪਸ ਵਿੱਚ ਸਾਂਝ ਜਾਂ ਲੇਵਾ ਦੇਵੀ ਲਈ ਵੀ ਚੇਤਨਤਾ ਜਾਂ ਧਿਆਨ ਦੀ ਅੱਤ ਲੋੜ ਹੈ। ਧਿਆਨ ਅਥਵਾ ਸੁਰਤੀ ਬਗੈਰ ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਕੁਝ ਉਦਾਹਰਨਾਂ ਦੁਆਰਾ ਇਹ ਗੱਲ ਦਰਸਾਈ ਜਾਂਦੀ ਹੈ। ਘਰਾਂ ਵਿੱਚ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ ਜਾਂ ਦਾ ਪਾਠ ਹੋ ਰਿਹਾ ਹੈ, ਪਰ ਘਰ ਦੇ ਹਰ ਇੱਕ ਮੈਂਬਰ ਆਪਣੇ ਘਰੋਗੀ ਮਾਮਲਿਆਂ ਵਿੱਚ ਗਲਤਾਨ ਹਨ ਜਾਂ ਗੱਲਾਂ ਬਾਤਾਂ ਵਿੱਚ ਮਸਤ ਹਨ। ਮੁੱਦਾ ਤਾਂ ਇਹ ਸੀ ਕਿ ਲਾਊਡ ਸਪੀਕਰ ਜਾਂ ਹੋਰ ਸਾਧਨਾਂ ਰਾਹੀਂ ਪਾਠ ਅਤੇ ਕੀਰਤਨ ਨੂੰ ਜ਼ਿਆਦਾ ਤੋਂ ਜ਼ਿਆਦਾ ਸਰੋਤਿਆਂ ਤੱਕ ਘਰਾਂ ਵਿੱਚ ਵੀ ਪਹੁੰਚਾਇਆ ਜਾਵੇ, ਪਰ ਸਾਡੇ ਮਨ ਕਿਸੇ ਹੋਰ ਵਿਸ਼ੇ ਵਿੱਚ ਗਲਤਾਨ ਹੋਣ ਕਾਰਨ ਕੀਰਤਨ ਅਤੇ ਗੁਰਬਾਣੀ ਵੱਲ ਸਾਡਾ ਧਿਆਨ ਨਹੀਂ ਹੁੰਦਾ। ਇਸੇ ਤਰ੍ਹਾਂ ਜਦੋਂ ਅਸੀਂ ਖੁਦ ਪਾਠ ਜਾਂ ਸਿਮਰਨ ਵੀ ਕਰਦੇ ਹਾਂ ਤਾਂ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ, ਜਿਸ ਕਾਰਨ ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਹੁੰਦਾ। ਆਮ ਸੰਗਤਾਂ ਦੀ ਵੀ ਇਹੋ ਸ਼ਿਕਾਇਤ ਹੈ ਕਿ ਗੁਰਬਾਣੀ ਅਤੇ ਸਿਮਰਨ ਵਿੱਚ ਮਨ ਨਹੀਂ ਟਿਕਦਾ। ਜਦ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਜਾਂ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ, ਜਿਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਿਕ ਭਾਵਾਂ ਨਾਲ ਸੰਗ ਜਾਂ ਮੇਲ ਨਹੀਂ ਹੁੰਦਾ ਅਤੇ ਗੁਰਬਾਣੀ ਨਾਲ ਸਾਡੇ ਮਨ ਦੀ ਸਾਂਝ ਜਾਂ ਲੇਵਾ ਦੇਵੀ ਨਹੀਂ ਹੁੰਦੀ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਹੁੰਦੀ ਅਤੇ ਗੁਰਬਾਣੀ ਦੀ ਪਾਰਸ ਕਲਾ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਅਸੀਂ ਕਰਦੇ ਹਾਂ ਸਭ ਬੇਧਿਆਨੇ ਜਾਂ ਗੈਰ ਹਾਜ਼ਰੀ ਵਿੱਚ ਹੀ ਕਰਦੇ ਹਾਂ। ਇਸ ਲਈ ਅਸੀਂ ਸਾਧ ਸੰਗਤ ਜਾਂ ਸਤ ਸੰਗਤ ਤੋਂ ਪੂਰਾ ਲਾਹਾ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ ਕੀਰਤਨ ਅਤੇ ਸਿਮਰਨ ਦੇ ਲਾਭ ਤੋਂ ਵੀ ਵਾਂਝੇ ਰਹਿੰਦੇ ਹਾਂ। ਇਹੋ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ ਗ੍ਰੰਥ, ਧਰਮ ਮੰਦਰ, ਧਰਮ ਪ੍ਰਚਾਰ, ਸਤਸੰਗ ਸਮਾਗਮ, ਪਾਠ ਪੂਜਾ, ਕੀਰਤਨ, ਜਪ ਤਪ, ਕਰਮ ਕਿਰਿਆ ਦੇ ਬਾਵਜੂਦ ਵੀ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਵਿੱਚ ਪਰਿਵਰਤਨ ਨਹੀਂ ਆਉਂਦਾ, ਬਲਕਿ ਸਾਡੀ ਮਾਨਸਿਕ ਅਵਸਥਾ ਜਾਂ ਸ਼ਖਸੀਅਤ ਪਹਿਲਾਂ ਨਾਲੋਂ ਵੀ ਨਿੱਗਰ ਜਾਂਦੀ ਹੈ। ਪੰਡਤ ਪੜ੍ਹੈ ਸਾਧ ਨਾ ਪਾਵੈ, ਦੂਜੇ ਪਾਏ ਮਾਇਆ ਮਨ ਪਰਮਾਵੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਚੇਤਨਤਾ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਮਾਦਾ ਚੀਜ਼ਾਂ ਵਰਗਾ ਮੈਟਰ ਵਰਗਾ ਹੀ ਹੁੰਦਾ ਹੈ। ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਿਕ ਸਤਹਿ 'ਤੇ ਮੇਲ ਮਿਲਾਪ, ਸੰਗਤ, ਸਾਂਝ ਅਤੇ ਲੇਵਾ ਦੇਵੀ ਨਹੀਂ ਹੋ ਸਕਦੀ ਚੇਤਨਤਾ ਤੋਂ ਬਗੈਰ। ਇਨਸਾਨ ਅਤੇ ਜਾਨਵਰਾਂ ਵਿੱਚ ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਇਹ ਕੌਨਸ਼ੀਅਸਨੈਸ ਅਤ ਤੀਖਣ, ਤੀਬਰ ਅਤੇ ਸੂਖਮ ਭਾਵਨਾਵਾਂ ਵਾਲੀ, ਸਟਲ ਫੀਲਿੰਗਸ ਵਾਲੀ ਹੁੰਦੀ ਹੈ, ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਮਾਣ ਸਕਦੇ ਹਨ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਹੁੰਦੀ ਹੈ, ਜੋ ਸੂਖਮ ਆਤਮਿਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੇ। ਸਾਡੀ ਦਿਲਚਸਪੀ ਅਨੁਸਾਰ, ਸਾਡੇ ਇੰਟਰਸਟ ਦੇ ਮੁਤਾਬਕ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਨਾਲੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਿਆ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਡੀ ਚੇਤਨਤਾ ਜਾਂ ਮਾਨਸਿਕ ਅਵਸਥਾ ਜਾਨਵਰਾਂ ਵਰਗੀ ਹੋ ਚੁੱਕੀ ਹੈ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ 'ਤੇ ਮੰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਮਨਮੁਖ ਵਿਣ ਨਾਵੈ ਕੁੜਿਆਰ, ਫਿਰੈ ਬੇਤਾਲਿਆ, ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ। ਸਾਡੀ ਪਸ਼ੂ ਬਿਰਤੀ ਜਾਂ ਨੀਵੀਂ ਚਿੰਤਾ ਕਿਵੇਂ ਬਦਲੇਗੀ? ਇਸ ਨੂੰ ਬਦਲਣ ਜਾਂ ਉਚੇਰਾ, ਚੰਗੇਰਾ ਅਤੇ ਆਤਮ ਪ੍ਰਾਇਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਜਾਂ ਜੁਗਤੀ ਦੱਸੀ ਗਈ ਹੈ, ਉਹ ਹੈ ਸਾਧ ਸੰਗਤ ਅਥਵਾ ਸੱਤ ਸੰਗਤ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਧਾਰੈ, ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ। ਉਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ, ਪਾਰ ਬ੍ਰਹਮ ਬਸੇ ਚੀਤ। ਆਨ ਉਪਾਵ ਨ ਕੋ ਸੂਝੈ, ਹਰ ਦਾਸਾ ਸਰਨੀ ਪਰ ਰਹਾ। ਧਿਆਨ ਦੀ ਕੀ ਡੈਫੀਨੇਸ਼ਨ ਹੈ? ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਜਾਂ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਜੀਵਨ ਦੇ ਹਰ ਕੰਮ ਕਾਜ ਦੀ ਸਫਲਤਾ ਅਤੇ ਸੰਪੂਰਨਤਾ ਲਈ ਧਿਆਨ ਲਾਜ਼ਮੀ ਹੈ। ਧਿਆਨ ਤੋਂ ਬਗੈਰ ਕੋਈ ਵੀ ਕੰਮ ਸਹੀ, ਮੁਕੰਮਲ, ਪੂਰਨ ਅਤੇ ਲਾਭਦਾਇਕ ਨਹੀਂ ਹੋ ਸਕਦਾ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ, ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਨ, ਭਾਵਨਾਹੀਨ, ਲਾਭਹੀਨ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣਾ ਵੀ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਪਾਠ, ਪੂਜਾ, ਜਾਪ, ਸਿਮਰਨ ਅਤੇ ਕਰਮ ਕਿਰਿਆ ਸਭ ਨਿਸ਼ਫਲ ਹਨ। ਪਰ ਫਿਰ ਵੀ ਆਮ ਜਨਤਾ ਬੇਧਿਆਨੇ, ਰਸਮੀ ਤੌਰ 'ਤੇ ਰੀਸੋ ਰੀਸੀ, ਬੱਧਾ ਚੱਟੀ, ਲੋਕਾਚਾਰੀ, ਦਿਖਾਵੇ ਮਾਤਰ ਲਈ, ਸਵਾਰਥ ਲਈ, ਮਨ ਦੀ ਤਸੱਲੀ ਲਈ, ਮਾਇਆ ਬਟੋਰਨ ਲਈ ਹੀ ਪਾਠ, ਪੂਜਾ, ਕੀਰਤਨ, ਕਰਮ ਕਿਰਿਆ ਅਤੇ ਧਰਮ ਪ੍ਰਚਾਰ ਆਦਿ ਕਰੀ ਜਾ ਰਹੀ ਹੈ। ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀਂ, ਤਿਨ ਕੂਰੇ ਗਾਂਡਨ ਗਾਂਡੇ। ਜੋ ਦੂਜੇ ਪਾਏ ਸਾਕਤ ਕਾਮਨਾ, ਅਰਥ ਦੁਰਗੰਧ ਸਰੇਵਦੇ, ਸੋ ਨਿਫਲ ਸਭ ਅਗਿਆਨ। ਕਿਆ ਉਜੂ ਪਾਕ ਕੀਆ, ਮੋਹ ਧੋਇਆ, ਕਿਆ ਮਸੀਤ ਸਿਰ ਲਾਇਆ, ਜੋ ਦਿਲ ਮੈਂ ਕਪਟ ਨਿਵਾਜ ਗੁਜਾਰੋ, ਕਿਆ ਹਜ ਕਾ ਬਹਿ ਜਾਇਆ। ਮੋਹ ਮਾਇਆ ਵਿੱਚ ਗਲਤਾਨ ਹੋਇਆ ਮਨ ਜਾਂ ਅੰਤਿਸ਼ਕਰਨ ਆਪਣੇ ਆਪ ਜੋ ਵੀ ਕਰਮ ਧਰਮ ਅਤੇ ਪਾਠ ਪੂਜਾ ਕਰਦਾ ਹੈ, ਉਹ ਸਭ ਅਕਸਰ ਹੋਮੇ ਵਿੱਚ ਬੇਧਿਆਨੇ, ਓਪਰੇ ਜਿਹੇ ਮਨ ਨਾਲ ਕੀਤੇ ਜਾਂਦੇ ਹਨ। ਹਾਂਜੀ, ਮੋਹ ਮਾਇਆ ਵਿੱਚ ਗਲਤਾਨ ਹੋਇਆ ਹੋਇਆ ਮਨ ਜਾਂ ਅੰਤਿਸ਼ਕਰਨ ਆਪਣੇ ਆਪ ਜੋ ਵੀ ਪਾਠ ਪੂਜਾ ਕਰਨ ਧਰਮ ਕਰਦਾ ਹੈ ਉਹ ਸਭ ਓਪਰੇ ਜਿਹੇ ਮਨ ਨਾਲ ਕੀਤੇ ਜਾਂਦੇ ਹਨ। ਇਸੇ ਕਾਰਨ ਇਲਾਹੀ ਮੰਡਲ ਦੀਆਂ ਸੂਖਮ ਆਤਮਿਕ ਪ੍ਰੇਮ ਸਵੈਪਨਾਵਾਂ ਦੀਆਂ ਦੈਵੀ ਭਾਵਨਾਵਾਂ ਦਾ ਸਾਡੇ ਮਨ ਉੱਤੇ ਅਸਰ ਨਹੀਂ ਹੁੰਦਾ ਅਤੇ ਸਾਡੇ ਜੀਵਨ ਵਿੱਚ ਕੋਈ ਚੰਗੇਰਾ ਉਚੇਰਾ ਪਰਿਵਰਤਨ ਨਹੀਂ ਆਉਂਦਾ। ਜੀਵਨ ਵਿੱਚ ਮਾਨਸਿਕ ਅਤੇ ਆਤਮਿਕ ਪਰਿਵਰਤਨ ਲਿਆਉਣ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੇਨ। ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਹਾਂਜੀ, ਗਈ ਗਿਲਾਨ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ, ਪ੍ਰਭ ਆਰਾਧਨ ਨਿਰਮਲ ਰੀਤ, ਸਾਧ ਸੰਗ ਬਿਨਸੀ ਵਿਪਰੀਤ। ਇਸ ਦੇ ਉਲਟ ਸਾਧ ਸੰਗਤ ਤੋਂ ਬਗੈਰ ਜੀਵ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਸਾਧ ਸੰਗਤ ਸਿਓ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੈ, ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲੜੀਆਂ, ਤਿੰਨ ਦੁੱਖ ਨਾ ਕਭੂ ਉਤਰੈ, ਸੇ ਜਮ ਕੈ ਵਸ ਪੜੀਆ, ਡੋਲ ਡੋਲ ਮਹਾਂ ਦੁੱਖ ਪਾਇਆ ਬਿਨਾ ਸਾਧੂ ਸੰਗ, ਜਿਨ ਸਤਿਗੁਰ ਸੰਗਤ ਸੰਗ ਨ ਪਾਇਆ, ਸੇ ਭਾਗਹੀਨ ਪਾਪੀ ਜਮ ਖਾਇਆ, ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਸਾਧ ਸੰਗਤ ਬਾਬਤ ਇਸ ਤਰ੍ਹਾਂ ਜਾਚਨਾ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ, ਹਰ ਜੀਉ ਆਗਿਆ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਕਹ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀ ਜੈ, ਕਰ ਕਿਰਪਾ ਮੋਹੇ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ, ਐਸੀ ਮਾਂਗ ਗੋਬਿੰਦ ਤੇ, ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹੇ ਮਾਰਗ ਦਿਖਲਾਵੈ। ਇੱਕ ਹੋਰ ਉਦਾਹਰਨ, ਟੈਲੀਫੋਨ ਉੱਤੇ ਗੱਲ ਕਰਨ ਜਾਂ ਮੇਲ ਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਦੂਜੇ ਪਾਸਿਓਂ ਰਿਸੀਵਰ ਨਾ ਚੁੱਕਿਆ ਜਾਵੇ ਤਾਂ ਦੋਹਾਂ ਧਿਰਾਂ ਵਿੱਚ ਗੱਲਬਾਤ ਨਹੀਂ ਹੁੰਦੀ, ਸਾਂਝ ਜਾਂ ਸੰਗਤ ਨਹੀਂ ਹੁੰਦੀ, ਲੇਵਾ ਦੇਵੀ ਨਹੀਂ ਹੁੰਦੀ, ਵਣਜ ਵਪਾਰ ਨਹੀਂ ਹੁੰਦਾ। ਇਸੇ ਤਰ੍ਹਾਂ ਜੇਕਰ ਪਾਠ ਪੂਜਾ ਅਤੇ ਭਜਨ ਬੰਦਗੀ ਕਰਦੇ ਹੋਇਆਂ ਸਾਡਾ ਮਨ ਸਾਵਧਾਨ ਇਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀ ਡੂੰਘੇ ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤ ਸਕਦੀ। ਤਦੇ ਗੁਰਬਾਣੀ ਵਿੱਚ ਪ੍ਰੇਰਨਾ ਅਤੇ ਤਾਕੀਦੀ ਹੁਕਮ ਹੈ, ਇੱਕ ਮਨ ਇੱਕ ਧਿਆਈਐ, ਮਨ ਕੀ ਲਾਹੇ ਪ੍ਰਾਂਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ, ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਪਾਏ, ਮਨ ਬਚ ਕਰਮ ਅਰਾਧੇ ਕਰਤਾ, ਤਿਸ ਨਾਹੀ ਕਦੇ ਸਜਾਈ ਹੈ, ਇੱਕ ਮਨ ਇੱਕ ਅਰਾਧਨਾ, ਗੁਰਮਤ ਆਪ ਗਵਾਏ ਸੁਹੇਲੇ, ਕੁਰਬਾਨੀ ਤਿੰਨਾਂ ਗੁਰਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਇਸ ਇਕਾਗਰਤਾ ਲਈ ਮਨ ਦੀ ਹਾਲਤ ਦੇ ਬਾਬਤ ਗੁਰਬਾਣੀ ਵਿੱਚੋਂ ਤਾੜਨਾ ਕੀਤੀ ਗਈ ਹੈ, ਇਹ ਮਨੁਆ ਖਿੰਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ, ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ। ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ ਸਾਡਾ ਆਪਣਾ ਮਾਇਕੀ ਜੀਵਨ ਹੀ ਹੈ। ਜੀਵ ਹੋਮੇ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਕੇ ਜਾਂ ਵਿਛੜ ਕੇ ਕਈਆਂ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁੱਭਿਆ ਹੋਇਆ ਹੈ ਜਾਂ ਦੂਜੇ ਭਾਵ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ, ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸੀ ਉਹ ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋਹ। ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਮਾਇਆ ਦਾ ਰੂਪ ਹੀ ਹੋ ਚੁੱਕਿਆ ਹੈ। ਇਸ ਲਈ ਸਾਡੇ ਖਿਆਲ, ਸਾਡੀਆਂ ਕਲਪਨਾਵਾਂ, ਸਾਡੀ ਸੋਚ, ਰੀਝਾਂ, ਆਸਾਂ, ਸਾਡਾ ਪਿਆਰ, ਭਾਵਨਾਵਾਂ, ਨਿਸ਼ਚੇ, ਸ਼ਰਧਾ, ਸੰਗਤ, ਸਾਡੀ ਲੇਵਾ ਦੇਵੀ, ਕਰਮ ਧਰਮ, ਕਿਰਿਆ ਕਾਲਨਾ, ਯਾਨੀ ਸਮੁੱਚੇ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜੀ ਹੋਈ ਹੈ। ਇਸ ਕਾਰਨ ਸਾਡੀ ਚੇਤਨਤਾ, ਸਾਡਾ ਧਿਆਨ, ਸੁਰਤੀ, ਬਿਰਤੀ, ਲਿਵ ਇਸੇ ਝੂਠੀ ਮਾਇਆ ਵਿੱਚ ਅਚੇਤ, ਸਹਿਜ ਸੁਭਾਏ, ਸਪੋਨਟੇਨੀਅਸਲੀ, ਅਣਜਾਣੇ ਹੀ ਐਸੀ ਖੁਬੀ ਚੁਬੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਹੀ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਇਸ ਦਾ ਧਿਆਨ, ਵਿਸ਼ਵਾਸ, ਬਿਰਤੀ, ਲਿਵ ਅਨੇਕਾਂ ਪਿਛਲੇ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ ਨਾਲ, ਖਿਆਲ ਕਰਨ ਨਾਲ, ਅਭਿਆਸ ਕਰਨ ਤੋਂ ਉਪਜੀ ਤੇ ਇਤਨੀ ਦ੍ਰਿੜ ਹੋ ਗਈ ਹੈ ਕਿ ਮਾਇਕੀ ਚੇਤਨਤਾ, ਮੈਟੀਰੀਅਲਿਸਟਿਕ ਕੌਨਸ਼ੀਅਸਨੈਸ ਦੁਆਰਾ ਮਾਇਆ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ। ਅਤੇ ਇਸੇ ਮਾਇਕੀ ਜੀਵਨ ਵਿੱਚ ਅਸੀਂ ਜੰਮਦੇ, ਜਿਉਂਦੇ, ਵਿਚਰਦੇ, ਕਰਮ ਕਰਦੇ, ਨਤੀਜੇ ਭੁਗਤਦੇ, ਮਰਦੇ, ਜਮਾਂ ਦੇ ਵਸ ਪੈਂਦੇ, ਫਿਰ ਜੰਮਦੇ ਹਾਂ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪੁਰਾਣੀਆਂ। ਮਾਇਆ ਮੋਹੇ ਬਹੁ ਪਰਮਿਆ, ਕਿਰਤ ਰੇਖ ਕਰ ਕਰਮਿਆ। ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਜਾਂ ਦ੍ਰਿੜ ਕਰਨ ਲਈ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਜਾਂ ਮੇਲ ਜੋਲ ਦੇ ਅਭਿਆਸ ਦੀ ਲੋੜ ਹੈ, ਤਾਂ ਇਸ ਦੇ ਉਲਟ ਮਾਇਕੀ ਜੀਵਨ ਨੂੰ ਆਤਮਿਕ ਜੀਵਨ ਵਿੱਚ ਬਦਲਣ, ਢਾਲਣ ਜਾਂ ਦ੍ਰਿੜ ਕਰਾਉਣ ਲਈ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਚੀ ਸੁੱਚੀ ਸਾਧ ਸੰਗਤ ਜਾਂ ਸਤ ਸੰਗਤ ਕਰਨੀ ਅਤਿਅੰਤ ਜ਼ਰੂਰੀ ਅਤੇ ਲਾਜ਼ਮੀ ਹੈ। ਇਹ ਉਲਟੀ ਖੇਲ ਜਾਂ ਆਤਮਿਕ ਤਬਦੀਲੀ ਅਤ ਲਮੇਰੀ ਅਤੇ ਕਠਿਨ ਪਿਰਮ ਖੇਲ ਹੈ, ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਅਤੇ ਸੇਵਾ ਭਾਵਨੀ ਨਾਲ ਸੌਖੀ ਅਤੇ ਸ਼ੀਘਰ ਸੰਭਵ ਹੋ ਸਕਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤ ਸੰਗਤ ਕਰਨ ਦੀ ਸਾਨੂੰ ਤਾਕੀਦੀ ਪ੍ਰੇਰਣਾ ਕੀਤੀ ਗਈ ਹੈ। ਸਾਧੂ ਸੰਗਤ ਮਨ ਵਸੈ, ਪੂਰਨ ਹੋਵੇ ਕਾਲ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ। ਕਰ ਕਰ ਹਾਰਿਓ ਅਨਿਕ ਬਹੁ ਭਾਤੀ, ਛੋਡੈ ਕਥੂ ਨਾਹੀ, ਏਕ ਬਾਤ ਸੁਨ ਤਾਕੀ ਓਟਾ, ਸਾਧ ਸੰਗ ਮਿਟ ਜਾਹੀ। ਹਾਂਜੀ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਰ। ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਨਾਨਕ ਪਤਿਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਛੈ ਛੁਰਕਟੀ। ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਹਾਂਜੀ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠੈ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸੰਗਤ ਭਾਗ ਦੂਜਾ, ਗੁਰਬਾਣੀ ਵਿਚਾਰ ਨੰਬਰ 79। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭਾਵਾਂ ਨੂੰ ਸਾਡੇ ਸਮਝ ਗੋਚਰਾ ਕਰਨ ਲਈ ਇਹ ਸਾਰੇ ਗੁਰਬਾਣੀ ਵਿਚਾਰ ਲਿਖੇ ਹਨ। 132 ਗੁਰਬਾਣੀ ਵਿਚਾਰਾਂ ਦਾ ਸਟਾਲ ਬਾਹਰ ਲੱਗਿਆ ਹੈ, ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।